ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿੱਘਾ ਰੰਗ ਰਸ ਪਾਉਣ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਦਸਵਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਇਸ ਲੜੀ ਦੇ ਪਿਛਲੇ ਭਾਗਾਂ ਵਿੱਚ ਸਿਮਰਨ ਦੇ ਅਨੇਕ ਪੱਖਾਂ ਦੀ ਬਾਬਤ ਵਿਸਥਾਰ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪਰਹੇਜ਼ ਜ਼ਰੂਰੀ ਹੈ, ਜਾਂ ਕਿਸੇ ਮਸ਼ੀਨ ਨੂੰ ਚਾਲੂ ਰੱਖਣ ਲਈ ਬਚਾਓ ਦੇ ਸਾਧਨ ਲੋੜੀਂਦੇ ਹਨ, ਇਸੇ ਤਰ੍ਹਾਂ ਪਰਮਾਰਥ ਦੇ ਪਾਂਧੀਆਂ ਨੂੰ ਵੀ ਸਿਮਰਨ ਵਰਗੀ ਅਤ ਸੂਖਮ ਆਤਮਕ ਘਾਲਣਾ ਲਈ ਕਈ ਕਿਸਮ ਦੇ ਪਰਹੇਜ਼ ਦੀ ਲੋੜ ਹੈ। ਹਾਂਜੀ, ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪਰਹੇਜ਼ ਜ਼ਰੂਰੀ ਹੈ, ਜਾਂ ਕਿਸੇ ਮਸ਼ੀਨ ਨੂੰ ਚਾਲੂ ਰੱਖਣ ਲਈ ਬਚਾਓ ਦੇ ਸਾਧਨ ਲੋੜੀਂਦੇ ਹਨ, ਇਸੇ ਤਰ੍ਹਾਂ ਪਰਮਾਰਥ ਦੇ ਪਾਂਧੀਆਂ ਨੂੰ ਵੀ ਸਿਮਰਨ ਵਰਗੀ ਅਤ ਸੂਖਮ ਆਤਮਕ ਘਾਲਣਾ ਲਈ ਕਈ ਕਿਸਮ ਦੇ ਪਰਹੇਜ਼ ਦੀ ਲੋੜ ਹੈ। ਜੇਕਰ ਅਸੀਂ ਇਹਨਾਂ ਪਰਹੇਜ਼ ਦੇ ਸਾਧਨਾਂ ਤੋਂ ਬੇਪਰਵਾਹ ਜਾਂ ਅਲਗਰਜ਼ ਲਾ ਰਹਾਂਗੇ ਤਾਂ ਸਾਡੀ ਰੁਚੀ ਸਿਮਰਨ ਵਾਲੀ ਨਹੀਂ ਬਣ ਸਕਦੀ। ਹਾਂਜੀ, ਜੇਕਰ ਅਸੀਂ ਇਹਨਾਂ ਪਰਹੇਜ਼ ਦੇ ਸਾਧਨਾਂ ਤੋਂ ਬੇਪਰਵਾਹ ਜਾਂ ਅਲਗਰਜ਼ ਰਹਾਂਗੇ ਤਾਂ ਸਾਡੀ ਰੁਚੀ ਸਿਮਰਨ ਵਾਲੀ ਨਹੀਂ ਬਣ ਸਕਦੀ। ਅਸੀਂ ਓਪਰੇ ਮਨ ਨਾਲ ਸਿਮਰਨ ਕਰਨ ਦੀ ਰੀਸ ਜਾਂ ਠਾਠਾ ਬਾਗਾ ਕਰਦੇ ਰਹਾਂਗੇ। ਪੂਛਕ ਪਥਕ ਤੈ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪੂਛਤ ਹੈ ਬੈਦ ਖਾਦ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੇ ਬਿ ਵਿਚਾਰ ਕਤ ਸਹਿਜਾ ਬੁਲਾਈਏ। ਗਾਏ ਸੁਣੇ ਆਂਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਉ ਜੋ ਲਉ ਨਾ ਕਮਾਈਏ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ। ਹਾਂਜੀ, ਸਾਡਾ ਮਨ ਬੜਾ ਚੰਚਲ ਅਤੇ ਲਾਈ ਲੱਗ ਹੈ। ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਵਾਲੀ ਕਹਾਵਤ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ। ਉਹਨਾਂ ਖਿਆਲਾਂ ਨੂੰ ਦੁਹਰਾ ਕੇ ਜਾਂ ਕੋਟ ਕੇ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਉਗੜ ਕੇ ਆਉਂਦੀ ਹੈ ਅਤੇ ਅਸੀਂ ਉਸ ਮਾਨਸਿਕ ਰੰਗਤ ਦੇ ਹਸਰ ਹੇਠ ਬੇਬਸ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ, ਜਿਵੇਂ ਕਿ ਈਰਖਾ ਦੁਐਤ, ਵੈਰ ਵਿਰੋਧ, ਲੜਾਈ ਝਗੜੇ, ਨਫ਼ਰਤ ਸਾੜਾ, ਝੂਠ ਫਰੇਬ, ਖੋਹਾ ਖਾਹੀ, ਖਿੱਚੋ ਤਾਣ, ਚੋਰੀ ਯਾਰੀ, ਬਲੈਕ ਸਮਗਲਿੰਗ, ਸਰੀਰਕ ਰਸਕਸ, ਫੈਸ਼ਨ ਪ੍ਰਸਤੀ, ਨਿੰਦਿਆ ਚੁਗਲੀ, ਬੇਲੋੜੇ ਅਜਾਈਂ ਰੁਝੇਵੇਂ, ਖਾਮ ਖਾ ਦੀ ਚਰਚਾ, ਕੁਸੰਗਤ ਆਦਿ। ਹਰ ਇੱਕ ਇਨਸਾਨ ਆਪਣੀ ਮਾਨਸਿਕ ਬਣਤਰ ਅਥਵਾ ਵਾਤਾਵਰਨ ਅਨੁਸਾਰ ਅਣਜਾਣੇ ਇਹਨਾਂ ਰੁਚੀਆਂ ਦਾ ਅਭਿਆਸ ਅਥਵਾ ਸਿਮਰਨ ਕਰਦਾ ਰਹਿੰਦਾ ਹੈ। ਮੁੜ ਮੁੜ ਯਾਦ ਕਰਕੇ ਦੁਹਰਾਉਣ ਨਾਲ ਇਹਨਾਂ ਰੁਚੀਆਂ ਦੀ ਆਦਤ ਪੱਕਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਸਾਡਾ ਜੀਵਨ ਰੂਪ ਬਣ ਜਾਂਦੀਆਂ ਹਨ ਇਹ ਰੁਚੀਆਂ। ਇਸ ਤਰ੍ਹਾਂ ਸਾਡਾ ਸੁਭਾਅ, ਸਾਡਾ ਆਚਰਣ ਜਾਂ ਸ਼ਖਸੀਅਤ ਨੀਵੀਂ, ਮਲੀਨ ਅਤੇ ਕਿਰਣਤ ਹੁੰਦੀ ਜਾਂਦੀ ਹੈ। ਐਸੇ ਮਲੀਨ ਕਿਰਣਤ ਸੁਭਾਅ ਅਤੇ ਆਚਾਰ ਕਾਰਨ ਸਾਡੇ ਘਰਾਂ, ਸਾਡੇ ਸਮੁੱਚੇ ਸੰਸਾਰ ਦੇ ਵਾਤਾਵਰਨ ਉੱਤੇ ਭੈੜਾ ਅਸਰ ਪੈਂਦਾ ਜਾ ਰਿਹਾ ਹੈ, ਜਿਸ ਕਰਕੇ ਦੁਨੀਆ ਵਿੱਚ ਅਸ਼ਾਂਤੀ, ਵੈਰ ਵਿਰੋਧ, ਲੜਾਈਆਂ ਝਗੜੇ ਵੱਧ ਰਹੇ ਹਨ। ਰੋਜ਼ਾਨਾ ਜੀਵਨ ਦੀ ਇਸ ਰੋੜ ਜਾਂ ਰੁਟੀਨ ਨੂੰ ਸਪਸ਼ਟ ਕਰਨ ਲਈ ਹੇਠ ਲਿਖੀ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ। ਸ਼ਰਾਬੀ ਜਾਂ ਹੋਰ ਕਿਸਮ ਦੇ ਅਮਲੀ ਜਦ ਦੇਰ ਤੱਕ ਰੋਜ਼ਾਨਾ ਸ਼ਰਾਬ ਪੀਂਦੇ ਰਹਿਣ ਤਾਂ ਉਹਨਾਂ ਦੇ ਸਰੀਰ ਵਿੱਚ ਸ਼ਰਾਬ ਅਤੇ ਉਸਦੇ ਔਗਣਾਂ ਦਾ ਅਸਰ ਤਸ ਵਸ ਰਸ ਜਾਂਦਾ ਹੈ। ਇੱਥੋਂ ਤਾਈਂ ਕਿ ਸ਼ਰਾਬੀ ਦੇ ਰਗੋ ਰੇਸ਼ੇ ਵਿੱਚ ਸ਼ਰਾਬ ਦੀ ਰੰਗਤ ਹਾਂਜੀ ਅਸੈਂਸ ਸਮਾ ਜਾਂਦੀ ਹੈ, ਉਹ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ। ਜੋ ਕੁਝ ਵੀ ਉਹ ਸੋਚਦਾ ਚਿਤਵਦਾ ਕਰਮ ਕਰਦਾ ਹੈ ਉਸ ਉੱਤੇ ਸ਼ਰਾਬ ਦੇ ਔਗਣਾਂ ਦੀ ਪਾਣ ਚੜੀ ਹੁੰਦੀ ਹੈ। ਉਸਦੇ ਜੀਵਨ ਵਿੱਚ ਸ਼ਰਾਬ ਦੀ ਰੰਗਤ ਇਤਨੀ ਚੜ ਜਾਂਦੀ ਹੈ ਕਿ ਉਹ ਖੁਦ ਸ਼ਰਾਬ ਦਾ ਮੁਜੱਸਮ ਐਮਬੋਡੀਮੈਂਟ ਬਣ ਜਾਂਦਾ ਹੈ। ਇਹੋ ਜਿਹਾ ਪੱਕਾ ਸ਼ਰਾਬੀ ਸ਼ਰਾਬ ਤੋਂ ਬਗੈਰ ਹੋਰ ਕੁਝ ਸੋਚ ਹੀ ਨਹੀਂ ਸਕਦਾ। ਉਸਦੀ ਹਾਲਤ ਭੁੱਖੇ ਨੂੰ ਬਾਤ ਪਾਈਏ ਟੁੱਕ ਵਾਲੀ ਬਣ ਜਾਂਦੀ ਹੈ। ਜੇਕਰ ਉਹ ਰੀਸੋ ਰੀਸੀ ਹੋਰ ਕਰਮ ਕਰਦਾ ਵੀ ਹੈ ਤਾਂ ਉਸ ਉੱਤੇ ਸ਼ਰਾਬ ਦੀ ਗੂੜੀ ਰੰਗਤ ਚੜੀ ਹੁੰਦੀ ਹੈ ਜਾਂ ਮੋਹਰ ਲੱਗੀ ਹੁੰਦੀ ਹੈ। ਇਸ ਲਈ ਜਦ ਤੱਕ ਅਸੀਂ ਨੀਵੀਆਂ ਮਾਨਸਿਕ ਰੁਚੀਆਂ ਤੋਂ ਪਰਹੇਜ਼ ਨਹੀਂ ਕਰਦੇ ਉਦੋਂ ਤਾਈਂ ਬਾਵਜੂਦ ਇਤਨੇ ਕਰਮ ਧਰਮ ਪਾਠ ਪੂਜਾ ਆਦਿ ਕਰਦਿਆਂ ਹੋਇਆਂ ਵੀ ਸਾਡੀ ਸਰੀਰਕ ਸਾਡੀ ਮਾਨਸਿਕ ਅਤੇ ਧਾਰਮਿਕ ਅਵਸਥਾ ਵਿੱਚ ਕੋਈ ਪਰਿਵਰਤਨ ਨਹੀਂ ਆ ਸਕਦਾ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇ ਨਾ ਉਤਰੇ, ਜੇ ਸੌ ਤੀਰਥ ਨਾਏ ਬੋਬਿਧ ਕਰਮ ਕਮਾਮ ਦੇ, ਦੂਣੀ ਮਲ ਲੱਗੀ ਆਏ ਪੜੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਜੇ ਕਿਸੇ ਮਰੀਜ਼ ਨੂੰ ਮਿੱਠਾ ਖਾਣ ਦੀ ਆਦਤ ਪਈ ਹੋਵੇ ਅਤੇ ਵੈਦ ਮਿੱਠੇ ਤੋਂ ਪਰਹੇਜ਼ ਕਰਨ ਲਈ ਕਹੇ ਪਰ ਮਿੱਠਾ ਖਾਣ ਦਾ ਆਦੀ ਮਰੀਜ਼ ਚੋਰੀ ਛਿਪੇ ਜਾਂ ਕਿਸੇ ਬਹਾਨੇ ਮਿੱਠਾ ਖਾਣ ਦਾ ਯਤਨ ਕਰਦਾ ਰਹੇ ਤਾਂ ਇਸ ਨਾਲ ਉਸਦੀ ਬਿਮਾਰੀ ਘਟਣ ਦੇ ਬਜਾਏ ਵੱਧਦੀ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੀ ਪੁਰਾਣੀ ਮਾਇਕੀ ਪ੍ਰਣਾਲੀ ਦੇ ਵੇਗ ਵਿੱਚ ਰੁੜੇ ਜਾ ਰਹੇ ਹਾਂ ਅਤੇ ਇਸ ਹਾਨੀਕਾਰਕ ਨਿਵਾਣ ਵਾਲੇ ਰੋਡ ਨੂੰ ਬਦਲਣ ਜਾਂ ਇਸ ਤੋਂ ਪਰਹੇਜ਼ ਕਰਨ ਦਾ ਸਾਨੂੰ ਚੇਤਾ ਹੀ ਨਹੀਂ ਆਉਂਦਾ, ਲੋੜ ਹੀ ਨਹੀਂ ਪਾਸਦੀ, ਸਾਹਸ ਹੀ ਨਹੀਂ ਹੁੰਦਾ, ਉੱਦਮ ਹੀ ਨਹੀਂ ਕਰਦੇ। ਹਾਂਜੀ, ਅਸੀਂ ਆਪਣੇ ਜੀਵਨ ਦੀ ਪੁਰਾਣੀ ਮਾਇਕੀ ਪ੍ਰਣਾਲੀ ਦੇ ਵੇਗ ਵਿੱਚ ਰੁੜੇ ਜਾ ਰਹੇ ਹਾਂ ਅਤੇ ਇਸ ਹਾਨੀਕਾਰਕ ਨਿਵਾਣ ਵਾਲੇ ਰੋਡ ਨੂੰ ਬਦਲਣ ਜਾਂ ਇਸ ਤੋਂ ਪਰਹੇਜ਼ ਕਰਨ ਦਾ ਸਾਨੂੰ ਚੇਤਾ ਨਹੀਂ ਆਉਂਦਾ, ਲੋੜ ਨਹੀਂ ਪਾਸਦੀ, ਸਾਹਸ ਨਹੀਂ ਹੁੰਦਾ, ਉੱਦਮ ਨਹੀਂ ਕਰਦੇ। ਇਸ ਕਰਕੇ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ। ਨੀਵੀਂ ਰੁਚੀਆਂ ਜਾਂ ਔਗਣਾਂ ਤੋਂ ਪਰਹੇਜ਼ ਕਰਨ ਦੇ ਬਜਾਏ ਅਸੀਂ ਦੂਜਿਆਂ ਦੇ ਔਗਣਾਂ ਨੂੰ ਘੋਟ ਘੋਟ ਕੇ ਨਿੰਦਿਆ ਚੁਗਲੀ ਕਰਕੇ ਸਵਾਦ ਮਾਣਦੇ ਹਾਂ। ਇਸ ਤਰ੍ਹਾਂ ਲੋਕਾਂ ਦੇ ਔਗਣਾਂ ਦੇ ਛਿੱਦਰ ਫੋਲ ਫੋਲ ਕੇ ਉਸਦੀ ਬਦਬੂ ਨੂੰ ਸੁੰਘਦੇ ਅਤੇ ਮਾਣਦੇ ਹਾਂ, ਜਿਸ ਨਾਲ ਸਾਡਾ ਮਨ ਚਿੱਤ ਬੁੱਧੀ ਹੋਰ ਵੀ ਮਲੀਨ ਹੁੰਦੀ ਜਾਂਦੀ ਹੈ। ਇੱਥੇ ਹੀ ਬਸ ਨਹੀਂ, ਇਹਨਾਂ ਨੀਵੇਂ ਖਿਆਲਾਂ ਮਲੀਨ ਸੋਚਣੀ ਘਿਰਣਤ ਵਰਤਾਰੇ ਰੋਸੇ ਗਿਲੇ ਈਰਖਾ ਸਾੜੇ ਆਦਿ ਨੂੰ ਘੋਟ ਘੋਟ ਕੇ ਅਸੀਂ ਆਪਣੇ ਹਿਰਦੇ ਵਿੱਚ ਬੇਅੰਤ ਮਿਸਲਾਂ ਜਾਂ ਫਾਈਲਾਂ ਕੇਸ ਫਾਈਲ ਬਣਾਈ ਜਾਂਦੇ ਹਾਂ। ਜਦ ਕਿਸੇ ਦੇ ਯਾਦ ਆਉਣ ਨਾਲ ਉਸਦੀ ਮਿਸਲ ਖੁੱਲ੍ਹਦੀ ਹੈ ਤਾਂ ਉਸ ਵਿੱਚੋਂ ਐਸੀ ਜ਼ਹਿਰੀਲੀ ਹਵਾੜ ਨਿਕਲਦੀ ਹੈ ਕਿ ਸਾਡਾ ਤਨ ਮਨ ਕ੍ਰੋਧ ਅਤੇ ਨਫ਼ਰਤ ਨਾਲ ਸੜ ਬਲ ਜਾਂਦਾ ਹੈ। ਅਜਿਹੀਆਂ ਜ਼ਹਿਰੀਲੀਆਂ ਮੈਲ ਨਾਲ ਭਰੀਆਂ ਹੋਈਆਂ ਅਨੇਕਾਂ ਗੰਢਾਂ ਜਾਂ ਮਿਸਲਾਂ ਆਪਣੀ ਹਿਰਦਿਆਂ ਵਿੱਚ ਡੂੰਘਾਈਆਂ ਵਿੱਚ ਸਾਂਭ ਸਾਂਭ ਕੇ ਅਸੀਂ ਰੱਖੀਆਂ ਹੋਈਆਂ ਹਨ। ਕੈਸੇ ਦੁੱਖ ਦੀ ਗੱਲ ਹੈ, ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਜਿਸ ਹਿਰਦੇ ਵਿੱਚ ਅਕਾਲ ਪੁਰਖ ਦਾ ਨਿਰਮਲ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਰਸ, ਚਾਉ ਭਰਨਾ ਸੀ, ਉੱਥੇ ਇਹੋ ਜਿਹੇ ਮਲੀਨ ਘਿਰਣਤ ਵਿਚਾਰਾਂ ਦੀ ਰੂੜੀ ਅਸੀਂ ਸਾਂਭ ਕੇ ਰੱਖੀ ਹੋਈ ਹੈ। ਇਹੋ ਜਿਹੇ ਮਲੀਨ ਭਾਵਨਾਵਾਂ ਨਾਲ ਭਰੇ ਹਿਰਦਿਆਂ ਵਿੱਚ ਨਿਰਮਲ ਨਾਮ, ਨਿਰਮਲ ਸ਼ਬਦ ਕਿਵੇਂ ਵੱਸ ਸਕਦਾ ਹੈ? ਫਰੀਦਾ, ਲੋੜੇ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ, ਹੰਡੇ ਊਨ ਕਤਾਇੰਦਾ, ਪੈਦਾ ਲੋੜੇ ਪੱਟ, ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ, ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋ ਮਹਿਲੀ ਨਿਕਟ ਨਾ ਆਵੇ।
ऐसा मनमुखी जीवन सर्प दी न्याई हुंदा है, क्योंकि वह दिन रात सर्प वांग अपनी अंदरली जहर नाल आप भी सड़दे बलदे कुलजदे रहिंदे हन, अते जो कोई भी उन्हां दे नेड़े जावे उसनू भी अपनी जहर नाल साड़ सुटदे हन। बिन सिमरन जो जीवन बलना सर्प जैसे अरजारी। इसे तरह अपने आप नू उत्तम, अपने आप नू भला भलेरा या अपुल समझना, ते दूजियां नू नीवां ते बुरा समझ के नक चाड़ना ते औगण छांटने, ये साड़ी होमे दी निरी पूरी ठीठताई है। इस दे उल्ट गुरबाणी सानू इउं उपदेश देंदी है, हम नहीं चंगे बुरा नहीं कोई, प्रणवत नानक तारे सोए, कबीर सब ते हम बुरे, हम तज भलो सब कोए, जिन ऐसा कर बूझिया मीत हमारा सोए। इस मानसिक परहेज का इको एक सौखा ते कारगर तरीका यह है कि जद भी साडे अंदर किसे दे खिलाफ कोई नीवा कोई भैड़ा ख्याल आवे तो उसनू फौरन चल हो, कोई ना फिर की होया जान दे छड़ परे कह के उससे विले त्याग दिता जावे। ऐसा उत्तम वर्तारा दैवी गुण खिमा तो उपज सकता है, पर असी इस गुण तो उका अनजाण हाँ। जिमें खिमा दा ए उपदेश किसे होर लई उचारिया गया होवे, इट दा जवाब पत्थर नाल देना असी अपना फर्ज समझदे हाँ, ते सहजे सहजे ए साडा सुभाव बन जांदा है, जिस कारण संसार विच वैर विरोध नफरत खिचो तान लड़ाई झगड़े वध रहे हन। आदि तो गुरुआं अवतारां पीरां पैगंबरां ने इंसान नू दूजियां दे औगुण नू अनडिठ करन अथवा खिमा करन दी प्रेरणा कीती है जी। किसे ने 3 वारी, किसे ने 7 वारी, किसे ने 70 वारी माफ करन दा उपदेश दिता है, पर धन गुरु नानक साहब ने महसूस किया कि इंसान ता सदा भुलनहार है, लेख है कते न छूटी है, खिन खिन भुलनहार, बख्शनहार बख्श लै नानक पार उतार। बच्चे अनेकां गलतियां करते हैं, पर मां अपने मां प्यार विच बच्चे नू बच्चे दे सारे औगणा नू अनडिठ करके बच्चे नाल प्यार करदी है। इसे तरह असी अकाल पुरख दे बच्चे हाँ, अते इलाही मां बाप दे नाते परमेश्वर भी साडे बिरद अनुसार साडियां गलतियां या औगण नहीं चितारदा ते सदा खिमा करदा रहिंदा है। जेकर अकाल पुरख भी साडे सारे औगणा या पापां नू चितारे अथवा कर्मां दा लेखा करे तां माइकी नरक विच्चों साडी कल्याण कदाचित नहीं हो सकदी, पर जिथे परमेश्वर खुद सदबख्शिंद सदा मेहरबाना है उत्थे सानू इंसानां नू भी हेठ लिखे दैवी गुण ग्रहण करन दी ताकीद कीती गई है, जो सिमरन करन विच सहाई हुंदे हन। हां जी, जिथे परमेश्वर खुद सद बख्शिंद सदा मेहरबाना है उत्थे सानू इंसानां नू भी हेठ लिखे दैवी गुण ग्रहण करन दी ताकीद कीती गई है, जो सिमरन करन विच सहाई हुंदे हन। केड़े केड़े गुण हन? रोस न काहूं संग करो आपन आप विचार, पर का बुरा न राखो चीत, बुरे दा भला कर, गुस्सा मन ना हंडाए, पर निंदा सुन आप हटावे, सांझ करीजै गुणे केरी, छोड़ औगण चलिए, दया छिमा तन प्रीत, ना को बैरी नहीं बिगाना, चलन जान जुगत मेहमाना, देख के अंडिठ करना, अल्प आहार सुलप सी निंद्रा, थोड़ा बोलना ते अलिप्त रहना आदि। ਪਰ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤਾਂ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਵਿਰਲਾ, ਕਥਨੀ ਵਾਲੇ ਗਿਆਨੀ ਸਾਰੇ ਪਰ ਕਮਾਉਣ ਵਾਲਾ ਕੋਈ ਵਿਰਲਾ, ਜਗ ਗਿਆਨੀ ਵਿਰਲਾ ਆਚਾਰੀ, ਖਾਣ ਵਾਲੇ ਸਾਰੇ ਪਰ ਖਵਾਉਣ ਵਾਲਾ ਕੋਈ ਵਿਰਲਾ, ਪਰ ਔਗਣ ਤੱਕਣ ਵਾਲੇ ਸਾਰੇ ਪਰ ਆਪਣੇ ਔਗਣ ਵੱਲ ਨਿਗਾਹ ਮਾਰਨ ਵਾਲਾ ਕੋਈ ਵਿਰਲਾ, ਲੋਕਾਂ ਦੇ ਔਗਣ ਦੀ ਚਰਚਾ ਕਰਨ ਵਾਲੇ ਸਾਰੇ ਪਰ ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਵਿਰਲਾ, ਕੌੜਾ ਅਤੇ ਫਿੱਕਾ ਬੋਲਣ ਵਾਲੇ ਸਾਰੇ ਪਰ ਮਿੱਠਾ ਬੋਲਣ ਵਾਲਾ ਕੋਈ ਵਿਰਲਾ, ਨਿੰਦਾ ਕਰਨ ਵਾਲੇ ਸਾਰੇ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਵਿਰਲਾ, ਬੁਰਾ ਕਰਨ ਵਾਲੇ ਬਹੁਤ ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਵਿਰਲਾ, ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਤਾਂ ਸਾਰੇ ਪਰ ਰੋਸ ਨ ਕਾਹੂ ਸੰਗ ਕਰੋ ਆਪਣ ਆਪ ਵਿਚਾਰ ਵਾਲਾ ਕੋਈ ਵਿਰਲਾ, ਈਰਖਾ ਦੁਆਰ ਦੀਆਂ ਗੰਢਾਂ ਬੰਨਣ ਵਾਲੇ ਸਾਰੇ ਪਰ ਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਵਿਰਲਾ, ਡੰਡੀ ਮਾਰਨ ਵਾਲੇ ਬਹੁਤੇ ਪਰ ਪੂਰਾ ਤੋਲਣ ਵਾਲਾ ਕੋਈ ਵਿਰਲਾ, ਡੰਗ ਟਪਾਊ ਬਹੁਤੇ ਪਰ ਫਰਜ਼ ਜਾਂ ਡਿਊਟੀ ਨਿਭਾਉਣ ਵਾਲਾ ਕੋਈ ਵਿਰਲਾ, ਅੱਗ ਲਾਉਣ ਵਾਲੇ ਸਾਰੇ ਬੁਝਾਉਣ ਵਾਲਾ ਕੋਈ ਵਿਰਲਾ, ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ ਜੋੜਨ ਵਾਲਾ ਕੋਈ ਵਿਰਲਾ, ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ ਪਰ ਮੁਰਝਾਇਆਂ ਨੂੰ ਖਿਡਾਉਣ ਵਾਲਾ ਕੋਈ ਵਿਰਲਾ। ਗੱਲ ਕੀ, ਹਰ ਪਾਸੇ ਨੀਵੀਆਂ ਮਾਇਕੀ ਰੁਚੀਆਂ ਜਾਂ ਔਗਣਾਂ ਦੀ ਭਰਮਾਰ ਹੈ। ਮਨ ਬਚ ਕਰਮ ਕਰਕੇ ਅਸੀਂ ਦਿਨ ਰਾਤ ਕੂੜ ਫਿਰੇ ਪ੍ਰਧਾਨ ਵੇ ਲਾਲੋ ਵਾਲਾ ਜੀਵਨ ਬਤੀਤ ਜੀ ਰਹੇ ਹਾਂ। ਹਾਂਜੀ, ਇਸ ਤਰ੍ਹਾਂ ਅਸੀਂ ਆਪਣੇ ਆਪੇ ਅਤੇ ਲੋਕਾਂ ਨਾਲ ਧੋਖਾ ਕਰ ਸਕਦੇ ਹਾਂ ਪਰ ਪਰਮਾਰਥ ਦੇ ਚੀਰੇ ਤੋਂ ਨਹੀਂ ਬਚ ਸਕਦੇ। ਹਉਮੈ ਦੀ ਇਸ ਢੀਠਤਾਈ ਸਦਕਾ ਅਸੀਂ ਲੋਕ ਪ੍ਰਲੋਕ ਦੋਵੇਂ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਖੁਆਰ ਹੁੰਦੇ ਹਾਂ। ਅਸੀਂ ਆਪਣੇ ਬੇਅੰਤ ਔਗਣਾਂ ਦੀ ਮੁਆਫ਼ੀ ਲਈ ਤਾਂ ਅਰਦਾਸਾਂ ਕਰਦੇ ਹਾਂ ਪਰ ਦੂਜਿਆਂ ਦੇ ਔਗਣਾਂ ਨੂੰ ਇੱਕ ਵਾਰੀ ਵੀ ਮਾਫ਼ ਕਰਨ ਜਾਂ ਭੁਲਾਉਣ ਲਈ ਤਿਆਰ ਨਹੀਂ। ਅਸੀਂ ਆਪੂ ਬਣੇ ਜੱਜ, ਸੈਲਫ ਅਪੁਆਇੰਟਡ ਜੱਜ, ਲੋਕਾਂ ਦੇ ਔਗਣਾਂ ਬਾਬਤ ਫੈਸਲਾ ਕਰਨ, ਫਤਵਾ ਲਾਉਣ ਲਈ ਤਤਪਰ ਰਹਿੰਦੇ ਹਾਂ ਪਰ ਜਦ ਕੋਈ ਸਾਡੇ ਔਗਣ ਜ਼ਾਹਿਰ ਕਰਦਾ ਹੈ ਅਸੀਂ ਘਬਰਾਉਂਦੇ ਹਾਂ ਅਤੇ ਰੋਸ ਕਰਦੇ ਹਾਂ। ਕਾਇਨਾਤ ਵਿੱਚ ਹਰ ਇੱਕ ਚੀਜ਼ ਬਦਲ ਰਹੀ ਹੈ, ਕਾਇਨਾਤ ਵਿੱਚ ਹਰ ਇੱਕ ਚੀਜ਼ ਬਦਲ ਰਹੀ ਹੈ, ਸਿਰਫ ਅਕਾਲ ਪੁਰਖ ਅਤੇ ਉਸਦਾ ਨਾਮ ਹੀ ਅਟਲ ਹੈ। ਐਸੀ ਬਦਲਵੀਂ ਦੁਨੀਆ ਵਿੱਚ ਹਰ ਇੱਕ ਜੀਵ ਆਪੋ ਆਪਣੀ ਸੰਗਤ ਅਤੇ ਵਾਤਾਵਰਨ ਅਨੁਸਾਰ ਬਦਲ ਰਿਹਾ ਹੈ। ਜੋ ਜੀਵ ਅੱਜ ਮਨਮੁਖ ਹੈ ਉਹ ਉੱਤਮ ਸੰਗਤ ਦੁਆਰਾ ਸਹਿਜੇ ਸਹਿਜੇ ਗੁਰਮੁਖ ਬਣ ਸਕਦਾ ਹੈ। ਇਸ ਦੇ ਉਲਟ ਮਾੜੀ ਸੰਗਤ ਅਥਵਾ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੋਂ ਨੀਵੇਂ ਮਾਨਸਿਕ ਮੰਡਲ ਵੱਲ ਰਿਸਕ ਸਕਦਾ ਹੈ। ਇਸ ਲਈ ਨੀਵੀਆਂ ਰੁਚੀਆਂ ਅਥਵਾ ਕੁਸੰਗਤ ਤੋਂ ਬਚਣਾ ਜਾਂ ਪਰਹੇਜ਼ ਕਰਨਾ ਇਹ ਜ਼ਰੂਰੀ ਹੈ। ਨੀਵੀਂ ਸੰਗਤ ਅਥਵਾ ਕੁਸੰਗਤ ਦੇ ਅਸਰ ਤੋਂ ਬਚਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਸਹਾਇਕ ਹੋ ਸਕਦੀ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਸੂਰਜ ਵੱਲ ਪਿੱਠ ਕੀਤਿਆਂ ਸੂਰਜ ਦੀਆਂ ਬਰਕਤਾਂ ਤੋਂ ਵਾਂਝੇ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗਣ ਸਾਡੇ ਪੱਲੇ ਪੈ ਜਾਂਦੇ ਹਨ ਅਤੇ ਇਸ ਦੇ ਉਲਟ ਜੇ ਸੂਰਜ ਵੱਲ ਮੂੰਹ ਕਰਨ ਨਾਲ ਸੂਰਜ ਦੇ ਅਨੇਕਾਂ ਗੁਣ, ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਅਤੇ ਹਨੇਰੇ ਵੱਲ ਆਪੇ ਹੀ ਪਿੱਠ ਹੋ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਤੋਂ ਨੀਵੀਆਂ ਮਾਇਕੀ ਰੁਚੀਆਂ ਜਾਂ ਕੁਸੰਗਤ ਦੀ ਮੈਲ ਲਹਿੰਦੀ ਜਾਂਦੀ ਹੈ ਅਤੇ ਹਿਰਦੇ ਵਿੱਚ ਸਿਮਰਨ ਕਰਨ ਦੀ ਰੁਚੀ, ਸਿਮਰਨ ਕਰਨ ਦਾ ਚਾਅ ਅਤੇ ਸਿਮਰਨ ਕਰਨ ਦਾ ਉਤਸ਼ਾਹ ਉਪਜਦਾ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। संत मंडल में हर मन वसै, संत मंडल में दुर्त सब नसै, संत मंडल में निर्मल रीत, संत संग होए एक प्रीत, उठत बैठत हर पजो, साधु संग प्रीत, नानक दुर्मत छुट गई, पार ब्रह्म बसै चीत, साध संगत के बास बै, कल मल सब नसना, प्रभ सेती रंग रातिया, ताते गर्भ न ग्रसना, साध संगते सिमरन कर दिया, सहजे ही दैवी गुण मन विच प्रवेश हुंदे जांदे हन जी, ते साडा जीवन बदलदा जांदा है। साध संगत ते सिमरन कर दिया, सहजे दैवी गुण मन विच प्रवेश हुंदे जांदे हन, ते साडा जीवन बदलदा जांदा है। नीवें मानसिक औगणा तो परहेज हुंदा जांदा है, अते गुरु कृपा द्वारा साडा मनमुख जीवन बदल के गुरमुख जीवन बन जांदा है। ऐसे गुरमुख जीवन नू गुरबाणी विच इउं बयान कीता गया है, से गुर सिख धन धन है, जिनी गुर उपदेश सुनिया हर कन्नी, धन धन सो गुर सिख कहिए, जिन सतगुर सेवा हर हर नाम लाया, तिस गुर सिख को हों सद नमस्कारी, जो गुर के पाणे गुर सिख चलिया, जो सास गिरास त्याए मेरा हर हर, सो गुर सिख गुरु मन पावे, जिसनू दयाल होवे मेरा स्वामी, तिस गुर सिख गुर उपदेश सुनावे, जन नानक धूड़ मंगे तिस गुर सिख की, जो आप जपे अवरे नाम जपावे। एक पासे आत्मक मंडल विच सच हुकम नाम प्यार निर्मलता संतोख दया धीरज खिमा सेवा भाव मैत्री भाव श्रद्धा भावनी निम्रता शांति आदि दैवी गुणा दा प्रवेश ते प्रगटावा है, ते दूजे पासे माइकी मंडल विच अज्ञानता परम शक काम क्रोध लोभ मोहंकार डर खुदगर्जी ईरखा द्वैत दुख कलेश आदि औगणा दा बोलबाला ते वर्त वर्तारा है। जेकर असी माइकी मंडल तो निकल के ध्यान देना जी, जेकर असी माइकी मंडल तो निकल के आत्मक मंडल विच प्रवेश करना चाहते हाँ, तो सानू पहली पुरानी जीवन रोड़ दे हर पख जिमें के ख्याल चितवनी निश्चा जीवन सेध रुचियां ज्ञान कर्म सुभाव मनोरंजन आदि बदलने पैणगे। जेकर असी माइकी मंडल तो निकल के आत्मक मंडल विच प्रवेश करना चाहते हाँ, तो साडे ये जो हैं जितने भी ये साडी पुरानी जीवन रोड़ है, इस दे हर पख जिमें के ख्याल चितमनी निश्चा जीवन सेध रुचियां ज्ञान कर्म सुभाव मनोरंजन आदि बदलने पैणगे। जीवन विच इस महत्वपूर्ण तब्दीली ल्याउण लई बख्शे हुए गुरमुख प्यारियां दी संगत अथवा साध संगत ही इक्को इक कारगर ते साधन दस्या गया है। ज्यों ज्यों असी सत्संग करांगे साडे जीवन दा रुख बदलेगा जी। हाँ जी, ज्यों ज्यों असी सत्संगत करांगे साडे जीवन दा रुख बदलेगा, साडे मन बच कर्मां विच तब्दीली आवेगी। अजही आत्मक उडारियां लगाउण लई कबीर हमरा को नहीं हम किस हु के नाहे वांग, कोरे होना जरूरी है, कोरे हो के असी अलिप्त रह सकते हाँ, मैं मेरी विच फसना ते हर कोई जानता है, पर माया रूपी सदीवी कैद तो छुटन लई सानू उना बख्शे हुए गुरमुख प्यारियां दी संगत करनी पएगी, जो अलिप्त रहन दा उपदेश कमाउंदे हन, ओ जिन्नी चलन जानिया सो क्यों करे बिथार अनुसार, जीवन बतीत करदे होए इस झूठे धंधे मोह तो सुरखरू हो जांदे हन, पर अजय बख्शे हुए गुरमुख प्यारे विरले ही हुंदे हन, हैन विरले नहीं घने फैल फकड़ संसार। ऐसे अलिप्त वर्ती सिमरन वाले गुरसिख जीवन दा एक उदाहरण महापुरखां दे जीवन विचों जो घटना घटी उन्होंने इत्थे दा उदाहरण दिता है गुरसिख जीवन दा। कोई 60 साल पहला ਬਰਮਾ ਮੁਲਕ ਦੇ ਰੰਗੂਨ ਸ਼ਹਿਰ ਦੇ ਗੁਰਦੁਆਰੇ ਵਿੱਚ ਸਾਨੂੰ ਇੱਕ ਸਿੰਧੀ ਸਿੱਖ ਮਿਲਿਆ। ਉਹ ਚੁੱਪ ਚਾਪ ਗੁਰਦੁਆਰੇ ਵਿੱਚ ਸੇਵਾ ਅਤੇ ਸਤਸੰਗ ਕਰਦਾ ਅਤੇ ਸੱਚੀ ਸੁੱਚੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ। ਬਾਕੀ ਦਾ ਸਾਰਾ ਸਮਾਂ ਉਹ ਗੁਰਬਾਣੀ ਦੇ ਪਾਠ ਅਤੇ ਸਿਮਰਨ ਕਰਦਿਆਂ ਆਪਣਾ ਜੀਵਨ ਸਫਲ ਕਰਦਾ ਸੀ। ਅੰਮ੍ਰਿਤ ਵੇਲੇ ਉੱਠ ਕੇ ਉਹ ਗੁਰਬਾਣੀ ਦਾ ਪਾਠ ਅਤੇ ਸਿਮਰਨ ਕਰਨ ਪਿੱਛੋਂ ਗੁਰਦੁਆਰੇ ਵਿੱਚ ਹਾਜ਼ਰੀ ਭਰਦਾ ਸੀ ਅਤੇ ਸਤਸੰਗ ਦਾ ਲਾਹਾ ਲੈਂਦਾ। ਉਹ ਆਪਣਾ ਸਾਦਾ ਭੋਜਨ ਵੀ ਆਪ ਪਕਾਉਂਦਾ ਸੀ। ਭੋਜਨ ਛੱਕ ਕੇ ਉਹ ਕੱਪੜਿਆਂ ਦੀ ਡੱਗੀ ਚੁੱਕ ਕੇ ਸ਼ਹਿਰ ਵਿੱਚ ਕੱਪੜੇ ਵੇਚਣ ਲਈ ਫੇਰੀ ਲਾਉਂਦਾ ਸੀ। ਉਹ ਕੱਪੜੇ ਵੇਚਣ ਲਈ ਕੋਈ ਹੌਕਾ ਨਹੀਂ ਸੀ ਦਿੰਦਾ, ਸਗੋਂ ਆਪਣਾ ਲੋਹੇ ਦਾ ਗੱਜ ਸੜਕ 'ਤੇ ਖੜਕਾਉਂਦਾ, ਜਿਸ ਨਾਲ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕੱਪੜੇ ਵੇਚਣ ਵਾਲਾ ਆਇਆ ਹੈ। ਮੂੰਹ ਨਾਲ ਹੌਕਾ ਦੇਣ ਨਾਲ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਹਾਂਜੀ, ਮੂੰਹ ਨਾਲ ਹੌਕਾ ਦੇਣ ਨਾਲ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਜਦ ਕੋਈ ਗਾਹਕ ਆਵਾਜ਼ ਮਾਰਦਾ, ਉਹ ਚੁੱਪ ਚੁਪੀਤੇ ਗਠੜੀ ਖੋਲ੍ਹ ਕੇ ਕੱਪੜੇ ਦਿਖਾ ਦਿੰਦਾ ਅਤੇ ਭਾਅ ਦੱਸ ਦਿੰਦਾ। ਜੇ ਕੋਈ ਗਾਹਕ ਕੀਮਤ ਘਟਾਉਣ ਲਈ ਕਹਿੰਦਾ ਜਾਂ ਸੌਦੇਬਾਜ਼ੀ ਕਰਦਾ ਤਾਂ ਆਪਣੀ ਗਠੜੀ ਫੌਰਨ ਇਕੱਠੀ ਕਰਕੇ ਤੁਰ ਪੈਂਦਾ। ਉਸਨੇ ਦੱਸਿਆ ਕਿ ਸੌਦੇਬਾਜ਼ੀ ਬਾਰਗਨਿੰਗ ਕਰਨ ਨਾਲ ਵੀ ਉਸਦੇ ਸਿਮਰਨ ਵਿੱਚ ਵਿਘਨ ਪੈਂਦਾ ਸੀ। ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ, ਮਨ ਧਨ ਸੀਤਲ ਸਾਚ ਸਿਉ ਸਾਸ ਨਾ ਬਿਰਥਾ ਕੋਏ। ਸਹਿਜੇ ਸਹਿਜੇ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਉਸਦਾ ਮੁੱਲ ਜਾਇਜ਼ ਹੁੰਦਾ ਹੈ, ਤਾਂ ਲੋਕ ਕੀਮਤ ਬਾਬਤ ਉਸ ਨਾਲ ਖਿੱਚੋ ਤਾਣ ਕਰਨੋਂ ਹਟ ਗਏ। ਉਸਨੇ ਦੱਸਿਆ ਕਿ ਜਦ ਉਸਦੀ ਵਿਕਰੀ ਇਤਨੀ ਹੋ ਜਾਂਦੀ ਹੈ ਜਿਸ ਵਿੱਚੋਂ ਉਸਨੂੰ 2 ਰੁਪਏ ਦਿਹਾੜੀ ਬਚ ਜਾਣ, ਉਹ ਫੌਰਨ ਆਪਣੇ ਟਿਕਾਣੇ 'ਤੇ ਮੁੜ ਆਉਂਦਾ ਹੈ। ਇਸ ਤਰ੍ਹਾਂ ਉਹ ਅਲਿਪਤ ਰਹਿ ਕੇ ਪ੍ਰਭੂ ਦੇ ਸਿਮਰਨ ਵਿੱਚ ਜੁਟਿਆ ਰਹਿੰਦਾ। ਉਸਨੇ ਆਪਣੇ ਵਿਲੱਖਣ ਜੀਵਨ ਦੀ ਬਾਬਤ ਸੰਖੇਪ ਤੌਰ 'ਤੇ ਦੱਸਿਆ ਕਿ ਉਹ ਸਿੰਧ ਸੂਬੇ ਦਾ ਰਹਿਣ ਵਾਲਾ ਹੈ, ਉਸਦਾ ਪਰਿਵਾਰ ਪਿੱਛੇ ਸਿੰਧ ਵਿੱਚ ਵੱਸਦਾ ਹੈ, ਉਸਦੇ ਆਪਣੇ ਨਿਭਾਅ ਲਈ 1 ਰੁਪਿਆ ਰੋਜ਼ਾਨਾ ਚਾਹੀਦਾ ਹੈ ਅਤੇ ਪਿੱਛੇ ਉਸਦੇ ਪਰਿਵਾਰ ਲਈ ਵੀ 1 ਰੁਪਿਆ ਰੋਜ਼ਾਨਾ ਲੋੜੀਂਦਾ ਹੈ। ਇਸ ਲਈ ਉਸਨੇ 2 ਰੁਪਏ ਰੋਜ਼ ਕਮਾਉਣੇ ਪੈਂਦੇ ਹਨ, ਜਿਸ ਲਈ ਉਹ ਕੱਪੜਿਆਂ ਦੀ ਫੇਰੀ ਲਾਉਂਦਾ ਹੈ। ਜਿਸ ਵੇਲੇ ਉਸਦੀ 2 ਰੁਪਏ ਦੀ ਕਮਾਈ ਹੋ ਜਾਂਦੀ ਹੈ, ਉਸੇ ਵੇਲੇ ਉਹ ਫੇਰੀ ਤੋਂ ਵਾਪਸ ਆ ਕੇ ਨਾਮ ਬਾਣੀ ਸਿਮਰਨ ਦੀ ਸੱਚੀ ਕਮਾਈ ਵਿੱਚ ਜੁੱਟ ਜਾਂਦਾ ਹੈ। ਹਰ ਤਨ ਸੱਚੀ ਰਾਸ ਹੈ, ਕਿਨੇ ਵਿਰਲੇ ਜਾਤਾ, ਤਿਸੇ ਪ੍ਰਾਪਤ ਭਾਈ ਰਹੋ ਜਿਸ ਦੇਹ ਵਿਧਾਤਾ, ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ, ਉਹ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ। ਉਹ ਸਬਰ ਸਬੂਰੀ ਦੀ ਇਸ ਸੱਚੀ ਸੁੱਚੀ ਕਮਾਈ ਵਿੱਚ ਸੰਤੁਸ਼ਟ ਸੀ, ਮਾਇਆ ਜੋੜਨ ਦੀ ਉਸਨੂੰ ਲਾਲਸਾ ਨਹੀਂ ਸੀ। ਹਾਂਜੀ, ਉਹ ਸਬਰ ਸਬੂਰੀ ਦੀ ਇਸ ਸੱਚੀ ਸੁੱਚੀ ਕਮਾਈ ਵਿੱਚ ਸੰਤੁਸ਼ਟ ਸੀ, ਮਾਇਆ ਜੋੜਨ ਦੀ ਉਸਨੂੰ ਲਾਲਸਾ ਨਹੀਂ ਸੀ। ਉਸਨੂੰ ਤਾਂ ਨਾਮ ਕਮਾਈ ਅਥਵਾ ਸਿਮਰਨ ਦੀ ਲਾਲਸਾ ਲੱਗੀ ਹੋਈ ਰਹਿੰਦੀ ਸੀ। ਜਦ ਉਸਨੂੰ ਪੁੱਛਿਆ ਗਿਆ ਕਿ ਉਸਨੂੰ ਐਸੇ ਗੁਰਮੁਖ ਜੀਵਨ ਦੀ ਸੋਝੀ ਕਿਵੇਂ ਪਈ, ਤਾਂ ਉਸਨੇ ਦੱਸਿਆ ਕਿ ਇਹ ਗੁਰਮੁਖ ਜੀਵਨ ਦੀ ਦਾਤ ਉਸਨੂੰ ਉਸਦੇ ਮਾਤਾ ਜੀ ਦੀ ਸੁਖਮਨੀ ਸਾਹਿਬ ਦੀ ਲੋਰੀਆਂ ਤੋਂ ਮਿਲੀ ਹੈ। ਉਸਦੇ ਜੀਵਨ ਵਿੱਚ ਆਖਾਂ ਜੀਵਾਂ ਵਿਸਰੈ ਮਰ ਜਾਊਂ, ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਐਸੋ ਜਨ ਵਿਰਲੇ ਸੰਸਾਰੇ ਸ਼ਬਦ ਵਿਚਾਰੇ ਰਹੇ ਨਿਰਾਰੇ, ਆਦਿ ਗੁਰਬਾਣੀ ਦੇ ਉਪਦੇਸ਼ ਦ੍ਰਿੜ ਹੋ ਗਏ ਹਨ, ਜਿਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਉਹ ਕਮਾ ਰਿਹਾ ਸੀ। ਧੰਨ ਧੰਨ ਸੇ ਸ਼ਾਹ ਹੈ, ਜੇ ਨਾਮ ਕਰੇ ਵਾਪਾਰ, ਵਣ ਜਾ ਰੇ ਸਿੱਖ ਆਵ ਦੇ, ਸ਼ਬਦ ਲੰਘਾਵਣ ਹਾਰ, ਜਨ ਨਾਨਕ ਜਿਨ ਕੋ ਕਿਰਪਾ ਪਈ, ਤਿਨ ਸੇਵਿਆ ਸਿਰਜਨ ਹਾਰ। ਇਸ ਤਰ੍ਹਾਂ ਇਨਸਾਨੀ ਜੀਵਨ ਨੂੰ ਮਾੜੇ ਤੋਂ ਚੰਗਾ, ਮਲੀਨ ਤੋਂ ਨਿਰਮਲ, ਮਾਇਕੀ ਤੋਂ ਦੈਵੀ, ਦੁਖੀ ਤੋਂ ਸੁਖੀ, ਮਨਮੁਖ ਤੋਂ ਗੁਰਮੁਖ ਬਣਾਉਣ ਲਈ ਮਾਨਸਿਕ ਔਗਣਾਂ ਤੋਂ ਪਰਹੇਜ਼ ਜਾਂ ਤਿਆਗ,
ਅਤੇ ਦੈਵੀ ਗੁਣਾਂ ਦਾ ਗ੍ਰਹਿਣ ਕਰਨਾ ਜਾਂ ਕਮਾਉਣਾ ਅਤਿਅੰਤ ਜ਼ਰੂਰੀ ਹੈ ਤਾਂ ਕਿ ਸਾਡਾ ਮਨ ਅੰਤਰਮੁਖੀ ਹੋ ਕੇ ਸਿਮਰਨ ਵਿੱਚ ਜੁੜ ਸਕਦਾ ਹੈ। ਹਾਂਜੀ, ਇਨਸਾਨੀ ਜੀਵਨ ਨੂੰ ਮਾੜੇ ਤੋਂ ਚੰਗਾ, ਮਲੀਨ ਤੋਂ ਨਿਰਮਲ, ਮਾਇਕੀ ਤੋਂ ਦੈਵੀ, ਦੁਖੀ ਤੋਂ ਸੁਖੀ, ਮਨਮੁਖ ਤੋਂ ਗੁਰਮੁਖ ਬਣਾਉਣ ਲਈ ਮਾਨਸਿਕ ਔਗਣਾਂ ਤੋਂ ਪਰਹੇਜ਼ ਜਾਂ ਤਿਆਗ ਅਥਵਾ ਦੈਵੀ ਗੁਣਾਂ ਦਾ ਗ੍ਰਹਿਣ ਕਰਨਾ ਜਾਂ ਕਮਾਉਣਾ ਅਤਿਅੰਤ ਜ਼ਰੂਰੀ ਹੈ ਤਾਂ ਕਿ ਸਾਡਾ ਮਨ ਅੰਤਰਮੁਖੀ ਹੋ ਕੇ ਸਿਮਰਨ ਵਿੱਚ ਜੁੜ ਸਕੇ। ਗੁਰਬਾਣੀ ਵਿਚਾਰ, ਲੇਖ ਨੰਬਰ 119, ਭਾਗ 10, ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।